ਬਾਣੀ ਵਿਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਤੇਰੀ ਸਿਫਤਾਂ ਦੇ ਗਾਵਾਂ ਮੈਂ ਕੀ, ਤੇਰੀ ਸਿਫਤਾਂ ਦੇ ਗਾਵਾਂ ਮੈਂ ਕੀ, ਓ ਸ਼ਾਫੀ ਮੇਰੇ ਹਮਦ ਕਰਾਂ। ਤੇਰੀ ਸਿਫਤਾਂ ਦੇ ਗਾਵਾਂ ਮੈਂ ਕੀ, ਓ ਸ਼ਾਫੀ ਮੇਰੇ ਹਮਦ ਕਰਾਂ। ਭਰੀ ਦੁਨੀਆ ਚ ਤੂੰ ਸੱਚਾ ਮੀ, ਭਰੀ ਦੁਨੀਆ ਚ ਤੂੰ ਸੱਚਾ ਮੀਰ, ਓ ਸ਼ਾਫੀ ਮੇਰੇ ਹਮਦ ਕਰਾਂ। ਤੇਰੀ ਸਿਫਤਾਂ ਦੇ ਗਾਵਾਂ ਮੈਂ ਗੀਤ, ਓ ਸ਼ਾਫੀ ਮੇਰੇ ਹਮਦ ਕਰਾਂ। ਤੇਰੀਆਂ ਮੁਹੱਬਤਾਂ ਦੀ ਦਾਦ ਕਿਵੇਂ ਦਈਏ ਅਸੀਂ, ਤੇਰੀਆਂ ਮੁਹੱਬਤਾਂ ਦੀ ਦਾਦ ਕਿਵੇਂ ਦਈਏ ਅਸੀਂ, ਪਹਿਲਾ ਹੱਕ ਤੇਰਾ ਦਿਲ ਬਾਦ ਕਿਵੇਂ ਦਈਏ ਅਸੀਂ, ਬਾਦ ਕਿਵੇਂ ਦਈਏ ਅਸੀਂ। ਤੇਰੇ ਤਾਲਬਾਂ ਦੀ ਸਦਾ ਦੀਏ ਦੀ, ਤੇਰੇ ਤਾਲਬਾਂ ਦੀ ਸਦਾ ਦੀਏ ਰੀਤ, ਓ ਸ਼ਾਫੀ ਮੇਰੇ ਹਮਦ ਕਰਾਂ। ਤੇਰੀ ਸਿਫਤਾਂ ਦੇ ਗਾਵਾਂ ਮੈਂ ਗੀਤ, ਓ ਸ਼ਾਫੀ ਮੇਰੇ ਹਮਦ ਕਰਾਂ। ਤੇਰੀਆਂ ਨਿਗਾਹਾਂ ਸਭ ਆਰ ਪਾਰ ਵੇਂਦੀਆਂ, ਤੇਰੀਆਂ ਨਿਗਾਹਾਂ ਸਭ ਆਰ ਪਾਰ ਵੇਂਦੀਆਂ, ਤੇਰਿਆਂ ਪਿਆਰਿਆਂ ਨੂੰ ਤੈ ਤੱਕ ਧੋਂਦੀਆਂ, ਤੈ ਤੱਕ ਧੋਂਦੀਆਂ। ਮਿੱਟੀ ਘਰ ਦਾ ਤੂੰ ਪਾਪ ਦੀ ਪਲੀ, ਮਿੱਟੀ ਘਰ ਦਾ ਤੂੰ ਪਾਪ ਦੀ ਪਲੀਤ, ਓ ਸ਼ਾਫੀ ਮੇਰੇ ਹਮਦ ਕਰਾਂ। ਤੇਰੀ ਸਿਫਤਾਂ ਦੇ ਗਾਵਾਂ ਮੈਂ ਗੀਤ, ਓ ਸ਼ਾਫੀ ਮੇਰੇ ਹਮਦ ਕਰਾਂ। ਤੈਥੋਂ ਜਾਈਏ ਕਿਵੇਂ ਤੇਰੇ ਕੋਲ ਦਿਲ ਸਾਡਾ, ਦੂਰ ਤੈਥੋਂ ਜਾਈਏ ਕਿਵੇਂ तेरे कोल दिल साडा मर जांगे वख होके जगदा रवाज डाडा जगदा रवाज डाडा कम कर देने मुड़ने दाटी कम कर देने मुड़ने दाटी ओ शाफी मेरे हमद करा तेरी सिफता दे गामा मैं गीत ओ शाफी मेरे हमद करा तेरी सिफता दे गामा मैं गीत ओ शाफी मेरे हमद करा तेरी सिफता दे गामा मैं गीत ओ शाफी मेरे हमद करा।
इस बाइबल दिन प्रोग्राम विच यकूब दी पत्री दे एक अध्याय दी 26 आयत तो लैके 2 अध्याय दी पहली आयत तक दे वचना बारे विचार करन लई आपदा स्वागत है। वचन दे इस भाग दा मुख विशा परमेश्वर द्वारा नेचा दी परख उस दी बाणी दे द्वारा करना है ना के मनुखां दे अपने शब्दां दे द्वारा। 26 आयत दे वचन सानूं दसदे हन जे कोई अपने आप नूं भगती करन वाला समझे ਅਤੇ ਆਪਣੀ ਜੀਭ ਨੂੰ ਲਗਾਮ ਨਾ ਚਾੜੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਉਸ ਮਨੁੱਖ ਦੀ ਭਗਤੀ ਵਿਰਥੀ ਹੈ। ਧਾਰਮਿਕ ਅਤੇ ਧਰਮ ਸ਼ਬਦ ਅਸਲ ਵਿੱਚ ਬਾਈਬਲ ਬਾਣੀ ਵਿੱਚ ਪਾਏ ਜਾਣ ਵਾਲੇ ਸ਼ਬਦ ਨਹੀਂ ਹਨ, ਭਾਵ ਉਹ ਤਾਂ ਨਵੇਂ ਨੇਮ ਵਿੱਚ ਸਿਰਫ 6 ਵਾਰ ਹੀ ਇਸਤੇਮਾਲ ਕੀਤੇ ਗਏ ਹਨ। ਯਾਕੂਬ ਇਹਨਾਂ ਦਾ ਇਸਤੇਮਾਲ ਨਵੇਂ ਨੇਮ ਦੇ ਹੋਰ ਕਿਸੇ ਵੀ ਲੇਖਕ ਵਜੋਂ ਵੱਧ ਕੇ ਕਰਦਾ ਹੈ। ਧਰਮ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਤੋਂ ਹੀ ਆਉਂਦਾ ਹੈ ਜਿਸ ਦਾ ਅਰਥ ਹੁੰਦਾ ਹੈ ਪਿੱਛੇ ਬੰਨਣਾ। ਭਾਵੇਂ ਹੀਰੋਡੋਟਸ ਇਸ ਸ਼ਬਦ ਦਾ ਇਸਤੇਮਾਲ ਉਸਨੇ ਕੀਤਾ ਸੀ, ਪਰ ਇਹ ਕੋਈ ਉਹ ਸ਼ਬਦ ਨਹੀਂ ਹੈ ਜੋ ਕਿ ਮੂਲ ਭਾਸ਼ਾ ਯੂਨਾਨੀ ਵਿੱਚ ਆਮ ਇਸਤੇਮਾਲ ਕੀਤਾ ਗਿਆ ਹੋਵੇ। ਉਹ ਤਾਂ ਮਿਸਰੀ ਜਾਜਕਾਂ ਦੇ ਧਰਮ ਦਾ ਜ਼ਿਕਰ ਕਰਦਾ ਸੀ। ਇਸ ਸ਼ਬਦ ਦਾ ਸੰਬੰਧ ਕਿਸੇ ਰੀਤੀ ਰਿਵਾਜ਼ ਜਾਂ ਕਿਸੇ ਮਨੁੱਖ ਦੀ ਠਹਿਰਾਈ ਹੋਈ ਰੀਤ ਨੂੰ ਪੂਰਾ ਕਰਨ ਦੇ ਨਾਲ ਜੁੜਿਆ ਹੋਇਆ ਹੈ। ਅੱਜ ਅਸੀਂ ਬਹੁਤ ਸਾਰੇ ਧਰਮ ਇਸ ਜਗਤ ਦੇ ਵਿੱਚ ਪਾਉਂਦੇ ਹਾਂ ਅਤੇ ਉਹ ਆਪਣੇ ਆਪ ਨੂੰ ਇਸ ਚੀਜ਼ ਨੂੰ ਪ੍ਰਦਰਸ਼ਿਤ ਕਰ ਸਕਦੇ ਹਨ ਕਿ ਉਹ ਵਫ਼ਾਦਾਰ ਹਨ ਅਤੇ ਉਹ ਇਸੇ ਦੇ ਬਹੁਤ ਜੋਸ਼ਪੂਰਨ ਚੇਲੇ ਹਨ, ਪਰ ਮਸੀਹਤ ਨੂੰ ਇੱਕ ਧਰਮ ਨਹੀਂ ਆਖ ਸਕਦੇ ਕਿਉਂਕਿ ਇਹ ਤਾਂ ਕਿਸੇ ਬਾਹਰੀ ਰੀਤੀ ਰਿਵਾਜ਼ ਦੇ ਨਾਲ ਜੁੜਿਆ ਹੋਇਆ ਨਹੀਂ ਹੁੰਦਾ ਹੈ। ਇਸ ਕਰਕੇ ਮਸੀਹਤ ਜੋ ਹੈ ਇਹ ਕੋਈ ਧਰਮ ਨਹੀਂ ਹੈ, ਇਹ ਤਾਂ ਇੱਕ ਸ਼ਖਸੀਅਤ ਹੈ ਅਤੇ ਇਹ ਸ਼ਖਸੀਅਤ ਯੇਸ਼ੂ ਮਸੀਹ ਹੈ। ਜਾਂ ਤਾਂ ਉਹ ਆਪ ਦੇ ਕੋਲ ਹੈ ਅਤੇ ਜਾਂ ਫਿਰ ਉਹ ਆਪ ਦੇ ਕੋਲ ਨਹੀਂ ਹੈ। ਯਾਕੂਬ ਇੱਥੇ ਆਖ ਰਿਹਾ ਹੈ ਕਿ ਜੇਕਰ ਇੱਕ ਧਾਰਮਿਕ ਮਨੁੱਖ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ, ਉਸਦਾ ਧਰਮ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਉਹ ਤਾਂ ਸਭ ਫਜ਼ੂਲ ਹੈ। ਇੱਕ ਮਸੀਹੀ ਅਤੇ ਉਸਦੀ ਜ਼ੁਬਾਨ ਦੇ ਬਾਰੇ ਕੀ ਆਖੇ? ਯਾਕੂਬ ਇਸ ਬਾਰੇ ਇਸ ਆਪਣੀ ਪੱਤਰੀ ਦੇ 3 ਅਧਿਆਏ ਵਿੱਚ ਪਰਮੇਸ਼ਵਰ ਦੀ ਸੰਤਾਨ ਅਤੇ ਇਸ ਜ਼ੁਬਾਨ ਨੂੰ ਲਗਾਮ ਦੇਣ ਦੇ ਬਾਰੇ ਬਹੁਤ ਕੁਝ ਆਖਣ ਜਾ ਰਿਹਾ ਹੈ। ਕਿਸੇ ਨੇ ਆਖਿਆ ਸੀ ਜੋ ਕੁਝ ਵੀ ਆਪ ਸੁਣਦੇ ਹੋ ਆਪ ਉਸ ਵਿੱਚੋਂ ਅੱਧੇ ਉੱਤੇ ਵੀ ਵਿਸ਼ਵਾਸ ਨਹੀਂ ਕਰ ਸਕਦੇ, ਪਰ ਆਪ ਇਸ ਨੂੰ ਦੁਹਰਾ ਸਕਦੇ ਹੋ। ਇਹੋ ਹੀ ਅੱਜ ਕਲੀਸੀਆ ਦੇ ਵਿੱਚ ਅਸਲ ਸਮੱਸਿਆ ਪਾਈ ਜਾਂਦੀ ਹੈ। ਸਾਡੇ ਕੋਲ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀਆਂ ਜ਼ੁਬਾਨਾਂ ਬੇਲਗਾਮ ਹਨ। ਅੱਗੇ 27 ਆਇਤ ਦੇ ਵਚਨ ਇਸ ਤਰ੍ਹਾਂ ਹਨ, ਲਿਖਿਆ ਹੈ ਸਾਡੇ ਪਰਮੇਸ਼ਵਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਹਨਾਂ ਦੀ ਵਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ। ਇਹ ਤਾਂ ਇੱਕ ਬਹੁਤ ਹੀ ਮਹੱਤਵਪੂਰਨ ਵਿਖਿਆਨ ਹੈ। ਇੱਥੇ ਆਖਿਆ ਗਿਆ ਹੈ, ਸ਼ੁੱਭ ਦਾ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਇਸ ਦਾ ਸਾਰਥਕ ਪੱਖ ਹੈ। ਇਸ ਤੋਂ ਬਾਅਦ ਹੈ ਨਿਹਕਲੰਕ ਜਾਂ ਫਿਰ ਨਿਰਮਲ ਭਗਤੀ, ਇਹ ਜੋ ਹੈ ਇਹ ਇਸਦਾ ਨਕਾਰਾਤਮਕ ਪੱਖ ਹੈ। ਜੇਕਰ ਆਪਨੇ ਕਿਸੇ ਠੀਕ ਤਰ੍ਹਾਂ ਦਾ ਧਰਮ ਰੱਖਣਾ ਹੋਵੇ ਤਾਂ ਸਾਨੂੰ ਇਹਨਾਂ ਦੋਹਾਂ ਨੂੰ ਰੱਖਣ ਦੀ ਜ਼ਰੂਰਤ ਹੈ ਅਤੇ ਮਸੀਹਤ ਦੇ ਦੁਆਰਾ ਸੱਚਮੁੱਚ ਇਸ ਨੂੰ ਪੈਦਾ ਕੀਤਾ ਜਾ ਸਕਦਾ ਹੈ। ਅੱਗੇ ਆਖਿਆ ਗਿਆ ਹੈ ਅਨਾਥਾਂ ਅਤੇ ਵਿਧਵਾਵਾਂ ਨੂੰ ਉਹਨਾਂ ਦੀ ਵਿਪਤਾ ਦੇ ਵੇਲੇ ਸੁੱਧ ਲੈਣੀ, ਇਹ ਤਾਂ ਇਸਦਾ ਸਾਰਥਕ ਪੱਖ ਹੈ। ਇੱਕ ਪਰਮੇਸ਼ਵਰ ਦੀ ਸੰਤਾਨ ਨੂੰ ਇਸ ਜਗਤ ਦੇ ਲੋਕਾਂ ਦੇ ਦੁੱਖ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਨਾਲ ਨਿੱਜੀ ਸੰਪਰਕ ਬਣਾਉਣਾ ਚਾਹੀਦਾ ਹੈ। ਇਹੋ ਹੀ ਹੈ ਜਿੱਥੇ ਕਿ ਸਿਆਸੀ ਲੋਕ ਸਿਆਸਤਦਾਨ ਜੋ ਲੋਕ ਹਨ ਉਹ ਬਹੁਤ ਹੀ ਹੁਸ਼ਿਆਰ ਹਨ। ਉਹ ਬਾਹਰ ਜਾਂਦੇ ਹਨ, ਲੋਕਾਂ ਦੇ ਨਾਲ ਹੱਥ ਮਿਲਾਉਂਦੇ ਹਨ ਅਤੇ ਉਹਨਾਂ ਦੇ ਨਾਲ ਮਿਲਦੇ ਹਨ, ਉਹ ਉਹਨਾਂ ਦੇ ਨਾਲ ਇੱਕ ਨਿੱਜੀ ਸੰਪਰਕ ਪੈਦਾ ਕਰਦੇ ਹਨ। ਠੀਕ ਇਸੇ ਤਰ੍ਹਾਂ ਮਸੀਹਾਂ ਨੂੰ ਲੋਕਾਂ ਦੇ ਕੋਲ ਬਾਹਰ ਜਾਣ ਦੀ ਜ਼ਰੂਰਤ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਾਨੂੰ ਇੱਕ ਪਰਮੇਸ਼ਵਰ ਦੇ ਪਰਮ ਧਾਮ ਵਿੱਚ ਹੀ ਪਾਏ ਜਾਣ ਵਾਲੇ ਧਰਮ ਦੇ ਵਿੱਚ ਬਹੁਤ ਖਤਰਾ ਪਾਇਆ ਜਾਂਦਾ ਹੈ। ਜੋ ਕਿ ਅਸਲ ਧਰਮ ਹੈ ਉਹ ਤਾਂ ਗਲੀਆਂ ਦੇ ਵਿੱਚ ਫਿਰ ਕੇ ਅਸੀਂ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਇਸ ਗਲੀ ਮੁਹੱਲਿਆਂ ਵਾਲੇ ਧਰਮ ਦੀ ਬਹੁਤ ਜ਼ਰੂਰਤ ਹੈ। ਸਾਨੂੰ ਇਸ ਜਗਤ ਦੇ ਨਾਲ ਇੱਕ ਨਿੱਜੀ ਤੌਰ 'ਤੇ ਸੰਪਰਕ ਕਾਇਮ ਕਰਨਾ ਚਾਹੀਦਾ, ਲੇਕਿਨ ਨਮਰਤਾ ਦੇ ਨਾਲ, ਉਸ ਤੋਂ ਬਾਅਦ ਨਿਰਮਾਈ ਦੇ ਨਾਲ ਅਤੇ ਲੋਕਾਂ ਦੇ ਲਈ ਸਹਾਇਕ ਸਿੱਧ ਹੁੰਦੇ ਹੋਇਆਂ। ਅੱਗੇ ਆਖਿਆ ਗਿਆ ਹੈ, ਅਤੇ ਆਪਣੇ ਆਪ ਨੂੰ ਜਗਤ ਤੋਂ ਨੇ ਕਲੰਕ ਰੱਖਣਾ, ਇਹ ਇਸ ਦਾ ਨਕਾਰਾਤਮਕ ਪੱਖ ਹੈ। ਇਸ ਜਗਤ ਦੇ ਨਾਲ ਆਪਣੇ ਆਪ ਨੂੰ ਜੋੜਨ ਦਾ ਅਰਥ ਇਹ ਨਹੀਂ ਹੁੰਦਾ ਕਿ ਸਾਨੂੰ ਇਸ ਜਗਤ ਦੀਆਂ ਵਸਤਾਂ ਦੇ ਨਾਲ ਆਪਣੇ ਆਪ ਨੂੰ ਜੋੜ ਲੈਣਾ ਚਾਹੀਦਾ ਹੈ। ਵਿਸ਼ਵਾਸੀ ਹੁੰਦੇ ਹੋਇਆਂ ਅਸੀਂ ਇਸ ਜਗਤ ਦੇ ਵਿੱਚ ਹਾਂ, ਪਰ ਅਸੀਂ ਇਸ ਜਗਤ ਦੇ ਨਹੀਂ ਹਾਂ। ਮੈਨੂੰ ਇੱਥੇ ਇੱਕ ਲੜਕੇ ਦੀ ਕਹਾਣੀ ਯਾਦ ਆਉਂਦੀ ਹੈ, ਜਿਸ ਦੀ ਜੋ ਮਾਂ ਸੀ ਉਹ ਮਰ ਚੁੱਕੀ ਸੀ ਅਤੇ ਉਸਦਾ ਪਿਤਾ ਇੱਕ ਗਰੀਬ ਮਨੁੱਖ ਸੀ। ਪਰ ਉਸਨੇ ਇਸ ਛੋਟੇ ਬਾਲਕ ਦਾ ਪਾਲਣ ਪੋਸ਼ਣ ਕਰਦਿਆਂ ਹੋਇਆਂ ਕੋਸ਼ਿਸ਼ ਕਰਦੇ ਹੋਏ ਬਹੁਤ ਸਖ਼ਤ ਮਿਹਨਤ ਕੀਤੀ ਸੀ ਅਤੇ ਉਸਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਬਹੁਤ ਹੀ ਧਨੀ ਜੋੜਾ ਹੈ ਸੀ ਜੋ ਕਿ ਇਸ ਲੜਕੇ ਦੇ ਵਿੱਚ ਰੁਚੀ ਲੈ ਰਹੇ ਸਨ। ਉਹਨਾਂ ਨੇ ਉਸ ਲੜਕੇ ਦੇ ਪਿਤਾ ਨੂੰ ਆਖਿਆ ਸੀ, ਇਸ ਜੀਵਨ ਵਿੱਚ ਤੂੰ ਇਸ ਲੜਕੇ ਨੂੰ ਸਭ ਕੁਝ ਦੇਣ ਦੇ ਯੋਗ ਨਹੀਂ ਹੈ, ਪਰ ਅਸੀਂ ਧਨਵਾਨ ਮਨੁੱਖ ਹਾਂ, ਅਸੀਂ ਇਸ ਨੂੰ ਸਭ ਕੁਝ ਦੇ ਸਕਦੇ ਹਾਂ। ਇਸ ਕਰਕੇ ਉਹ ਪਿਤਾ ਉਸ ਛੋਟੇ ਬਾਲਕ ਦੇ ਕੋਲ ਜਾ ਕੇ ਉਸਨੂੰ ਆਖਣ ਲੱਗਾ ਕਿ ਉਹ ਉਹਨਾਂ ਲੋਕਾਂ ਦੇ ਕੋਲ ਚਲਿਆ ਜਾਵੇ। ਉਸਨੇ ਇਸ ਛੋਟੇ ਬਾਲਕ ਨੂੰ ਆਖਿਆ, ਉਹ ਤੈਨੂੰ ਇੱਕ ਸਾਈਕਲ ਲੈ ਕੇ ਦੇਣਗੇ, ਉਹ ਤੈਨੂੰ ਖਿਡੌਣੇ ਦੇਣਗੇ, ਫਿਰ ਕ੍ਰਿਸਮਸ ਦੇ ਸਮੇਂ ਤੈਨੂੰ ਬਹੁਤ ਹੀ ਸੁੰਦਰ ਸੁੰਦਰ ਗਿਫਟ ਵੀ ਦੇਣਗੇ ਅਤੇ ਦਾਤਾਂ ਵੀ ਦੇਣਗੇ, ਉਹ ਤੈਨੂੰ ਘੁਮਾਉਣ ਫਿਰਨ ਦੇ ਲਈ ਸੈਰ ਸਪਾਟਿਆਂ 'ਤੇ ਵੀ ਲਿਜਾਣਗੇ ਅਤੇ ਉਹ ਆਪ ਦੇ ਲਈ ਉਹ ਸਾਰੀਆਂ ਚੀਜ਼ਾਂ ਆਪ ਨੂੰ ਦੇਣਗੇ ਜਿਨ੍ਹਾਂ ਨੂੰ ਮੈਂ ਆਪ ਨੂੰ ਨਹੀਂ ਦੇ ਸਕਦਾ। ਉਸ ਛੋਟੇ ਬਾਲਕ ਨੇ ਉਸਨੂੰ ਆਖਿਆ, ਮੈਂ ਉੱਥੇ ਨਹੀਂ ਜਾਣਾ ਚਾਹੁੰਦਾ। ਉਸਦੇ ਪਿਤਾ ਨੇ ਪੁੱਛਿਆ, ਅਜਿਹਾ ਕਿਉਂ? ਲੜਕੇ ਨੇ ਆਖਿਆ, ਉਹ ਮੈਨੂੰ ਤੁਹਾਨੂੰ ਨਹੀਂ ਦੇ ਸਕਦੇ, ਉਹ ਮੇਰੇ ਵਾਸਤੇ ਤੁਹਾਨੂੰ ਨਹੀਂ ਦੇ ਸਕਦੇ। ਠੀਕ ਇਹੋ ਹੀ ਸੀ ਜੋ ਉਹ ਛੋਟਾ ਬਾਲਕ ਚਾਹੁੰਦਾ ਸੀ। ਬਹੁਤ ਸਾਰੇ ਜਗਤ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਨਿੱਜੀ ਰਿਸ਼ਤੇ ਦੀ ਜ਼ਰੂਰਤ ਹੈ। ਮੇਰੇ ਦੋਸਤ, ਆਪ ਇਹਨਾਂ ਲੋਕਾਂ ਦੇ ਨਾਲ ਮਸੀਹੀ ਸੰਪਰਕ ਬਣਾ ਸਕਦੇ ਹੋ, ਕੋਮਲਤਾ ਦੇ ਨਾਲ, ਮਿਠਾਸ ਦੇ ਨਾਲ, ਪ੍ਰੇਮ ਦੇ ਨਾਲ ਅਤੇ ਉਹਨਾਂ ਉੱਤੇ ਦਇਆ ਕਰਦੇ ਹੋਏ। ਪਰ ਆਓ ਅਸੀਂ ਯਾਦ ਰੱਖੀਏ ਕਿ ਅਸੀਂ ਆਪਣੇ ਆਪ ਨੂੰ ਜਗਤ ਤੋਂ ਨਿਹ ਕਲੰਕ ਰੱਖੀਏ। ਅਸੀਂ ਇਸ ਜਗਤ ਦੀਆਂ ਵਸਤਾਂ ਦੇ ਵਿੱਚ ਇੰਨੇ ਡੂੰਘੇ ਨਿਗਰ ਸਕਦੇ ਹਾਂ ਕਿ ਇਹ ਸਾਡੇ ਲਈ ਇੱਕ ਖਤਰੇ ਦੀ ਚੀਜ਼ ਬਣ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਦੋ ਅਧਿਆਏ ਵਿੱਚ ਆਉਂਦੇ ਹਾਂ। ਇਸ ਯਾਕੂਬ ਦੀ ਪੱਤਰੀ ਦੇ ਦੋ ਅਧਿਆਏ ਦਾ ਮੁੱਖ ਵਿਸ਼ਾ ਇਹ ਹੈ ਕਿ ਪਰਮੇਸ਼ਰ ਵਿਅਕਤੀਆਂ ਦੇ ਰਵੱਈਏ ਅਤੇ ਉਹਨਾਂ ਦੇ ਕੰਮਾਂ ਦੇ ਦੁਆਰਾ ਨੇਚਾ ਦੀ ਪਰਖ ਕਰਦਾ ਹੈ। ਪਰਮੇਸ਼ਵਰ ਨੇਚਾ ਦੀ ਪਰਖ ਭਲੇ ਦੇ ਕੰਮਾਂ ਦੇ ਦੁਆਰਾ ਕਰਦਾ ਹੈ। ਇਹ ਦੋ ਅਧਿਆਏ ਉਸਦੀ 13 ਦੇ ਵਚਨਾਂ ਵਿੱਚ ਯਾਕੂਬ ਇਸ ਮਸਲੇ ਨਾਲ ਨਿਪਟਣ ਜਾ ਰਿਹਾ ਹੈ ਕਿ ਇਸ ਸਮਾਜ ਦੇ ਭਿੰਨ ਭਿੰਨ ਲੋਕਾਂ ਦੇ ਨਾਲ ਈਸਾਈਆਂ ਨੂੰ, ਮਸੀਹੀਆਂ ਨੂੰ ਕਿਸ ਤਰ੍ਹਾਂ ਦਾ ਵਰਤਾਓ ਕਰਨਾ ਚਾਹੀਦਾ ਹੈ। ਆਪ ਧਨਵਾਨ ਮਨੁੱਖਾਂ ਦੇ ਨਾਲ ਕਿਹੋ ਜਿਹਾ ਵਰਤਾਓ ਕਰਦੇ ਹੋ? ਆਪ ਗਰੀਬ ਮਨੁੱਖ ਦੇ ਨਾਲ ਕਿਹੋ ਜਿਹਾ ਵਰਤਾਓ ਕਰਦੇ ਹੋ? ਪਰ ਅੱਜ ਜਿਸ ਔਸਤਨ ਮਨੁੱਖ ਦੇ ਨਾਲ ਆਪ ਮਿਲਦੇ ਹੋ, ਉਸ ਨਾਲ ਕਿਹੋ ਜਿਹਾ ਵਰਤਾਓ ਕਰਦੇ ਹੋ? ਇਹ ਜੋ ਵਚਨ ਦਾ ਹਿੱਸਾ ਹੈ, ਇਹ ਪਰਮੇਸ਼ੁਰ ਦੇ ਦੁਆਰਾ ਕੀਤੇ ਜਾਣ ਵਾਲੇ ਗਰੀਬੀ ਅਤੇ ਅਮੀਰੀ ਦੇ ਨਾਲ ਕੀਤੇ ਜਾਣ ਵਾਲੇ ਯੁੱਧ ਦੇ ਨਾਲ ਸੰਬੰਧਿਤ ਹੈ। ਇਹ ਪਰਮੇਸ਼ੁਰ ਦੇ ਦੁਆਰਾ ਗਰੀਬੀ ਅਤੇ ਅਮੀਰੀ ਦੋਹਾਂ ਦੇ ਨਾਲ ਜੋ ਯੁੱਧ ਹੈ ਉਸ ਦਾ ਜ਼ਿਕਰ ਕਰਦਾ ਹੈ। ਉਸ ਦਾ ਜੋ ਗਰੀਬੀ ਦੇ ਨਾਲ ਯੁੱਧ ਹੈ ਉਹ ਸਾਡੀ ਸਰਕਾਰ ਦੇ ਉਸ ਯੁੱਧ ਨਾਲ ਜੋ ਲੜ ਰਹੀ ਹੈ ਉਸ ਦੇ ਨਾਲੋਂ ਭਿੰਨ ਹੈ। ਇਸ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਅੱਜ ਕਿਹੜੀ ਸਿਆਸੀ ਪਾਰਟੀ ਰਾਜ ਕਰ ਰਹੀ ਹੈ ਜਾਂ ਕੋਈ ਕੇਂਦਰੀ ਰਾਜ। ਕੋਈ ਵੀ ਸਰਕਾਰ ਇਸ ਦੇ ਨਾਲ ਸਫਲ ਤੌਰ 'ਤੇ ਇਸ ਸਮੱਸਿਆ ਦੇ ਨਾਲ ਨਿਪਟਣ ਦੇ ਯੋਗ ਨਹੀਂ ਹੋਈ ਹੈ। ਗਰੀਬੀ ਅਤੇ ਅਮੀਰੀ ਦੋਵੇਂ ਹੀ ਇੱਕ ਸ਼ਰਾਪ ਹੋ ਸਕਦੇ ਹਨ। ਮਨੁੱਖ ਜਾਤੀ ਉੱਤੇ ਜੋ ਅੱਜ ਸ਼ਰਾਪ ਹੈ ਉਸ ਦਾ ਇੱਕ ਹਿੱਸਾ ਗਰੀਬੀ ਅਤੇ ਅਮੀਰੀ ਹੈ। ਕਹਾਵਤਾਂ ਦੀ ਪੁਸਤਕ ਦੇ ਲੇਖਕ ਕਹਵਜੋਂ ਕਹਾਵਤਾਂ 30 ਅਧਿਆਏ ਉਸ ਦੀ 8 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ, ਮਿੱਥਿਆ ਅਤੇ ਝੂਠ ਨੂੰ ਮੈਥੋਂ ਦੂਰ ਕਰਦੇ ਹਨ, ਮੈਨੂੰ ਨਾ ਤਾਂ ਗਰੀਬ ਨਾ ਧਨ ਦੇ, ਮੇਰੇ ਲੋੜ ਜੋਗੀ ਰੋਟੀ ਮੈਨੂੰ ਖੜਾ। ਇਸ ਜਗਤ ਦੇ ਵਿੱਚ ਜੋ ਲੋਕ ਜਿਨ੍ਹਾਂ ਤੱਕ ਆਪਣੀ ਪਹੁੰਚ ਬਣਾਉਣੀ ਸਭ ਤੋਂ ਜ਼ਿਆਦਾ ਮੁਸ਼ਕਲ ਹੈ, ਉਹ ਤਾਂ ਉਹ ਹਨ ਜੋ ਕਿ ਸਭ ਤੋਂ ਜ਼ਿਆਦਾ ਗਰੀਬੀ ਦੇ ਵਿੱਚ ਹਨ, ਅਤੇ ਉਹ ਵੀ ਲੋਕ ਜੋ ਕਿ ਸਭ ਤੋਂ ਜ਼ਿਆਦਾ ਅਮੀਰ ਹਨ। ਅਸਲ ਵਿੱਚ ਇਹਨਾਂ ਦੋਹਾਂ ਕਿਸਮਾਂ ਦੇ ਲੋਕਾਂ ਨੂੰ ਪਰਮੇਸ਼ੁਰ ਦੀ ਬਾਣੀ ਦੇ ਦੁਆਰਾ ਉਹਨਾਂ ਤੱਕ ਆਪਣੀ ਪਹੁੰਚ ਬਣਾਉਣੀ ਤਾਂ ਲਗਭਗ ਅਸੰਭਵ ਹੀ ਜਾਪਦੀ ਹੈ। ਅਸਲ ਸਮੱਸਿਆ ਇਸ ਜਗਤ ਦੇ ਵਿੱਚ ਧਨ ਦਾ ਠੀਕ ਠੀਕ ਬਟਵਾਰਾ ਨਾ ਹੋਣਾ ਹੀ ਹੈ। ਅਸਲ ਸਮੱਸਿਆ ਅੱਜ ਜੋ ਹੈ ਉਹ ਸਿਆਸੀ ਦਲਾਂ ਦੀ ਨਹੀਂ ਹੈ, ਇਹ ਤਾਂ ਜਾਤਾਂ ਦੇ ਜਨਜਾਤੀਆਂ ਦੇ ਵਿਚਕਾਰ ਵੀ ਨਹੀਂ ਹੈ। ਇਸ ਜਗਤ ਵਿੱਚ ਅਸਲ ਸਮੱਸਿਆ ਧਨ ਦੇ ਨਾ ਠੀਕ ਬਟਵਾਰੇ ਦੀ ਹੈ। ਮਿਸਾਲ ਵਜੋਂ ਅਸੀਂ ਆਪਣੇ ਦੇਸ਼ ਨੂੰ ਹੀ ਲਈਏ ਕਿ ਸਾਡਾ ਮੁਲਕ ਹੁਣ ਪਹਿਲਾਂ ਨਾਲੋਂ ਆਬਾਦੀ ਦੀ ਇੱਕ ਬਹੁਤ ਉੱਚੀ ਗਿਣਤੀ ਨੂੰ ਛੂਹ ਚੁੱਕਾ ਹੈ ਅਤੇ ਬਹੁਤ ਸਾਰੇ ਲੋਕ ਅੱਜ ਵੀ ਸਾਡੇ ਮੁਲਕ ਦੇ ਵਿੱਚ ਅਕਾਲ ਅਤੇ ਭੁੱਖਮਰੀ ਦਾ ਸ਼ਿਕਾਰ ਹਨ। ਉਹ ਹਜ਼ਾਰਾਂ ਇਹੋ ਜਿਹੇ ਹਨ ਇਸ ਦੀ ਤੁਲਨਾ ਕਿ ਆਪ ਨੇ ਕਦੇ ਸਾਡੇ ਮੁਲਕ ਦੇ ਧਨਵਾਨਾਂ ਅਤੇ ਐਸ਼ੋ ਆਰਾਮ ਦੀਆਂ ਅਵਸਥਾ ਨੂੰ ਭਰਪੂਰੀ ਦੇ ਨਾਲ ਰੱਖਣ ਵਾਲੇ ਲੋਕਾਂ ਦੇ ਨਾਲ ਕੀਤੀ ਹੈ। ਪਰਮੇਸ਼ਵਰ ਇਸ ਆਪਣੇ ਵਚਨ ਦੇ ਭਾਗ ਵਿੱਚ ਇਸ ਸਮੱਸਿਆ ਦੇ ਨਾਲ ਹੀ ਨਿਪਟ ਰਿਹਾ ਹੈ। ਉਹ ਗਰੀਬਾਂ ਦਾ ਪੱਖ ਲੈ ਰਿਹਾ ਹੈ ਅਤੇ ਮੈਨੂੰ ਇਸ ਤਰ੍ਹਾਂ ਆਖਦੇ ਹੋਏ ਖੁਸ਼ੀ ਹੁੰਦੀ ਹੈ। ਨਾਲੇ ਜਦੋਂ ਪ੍ਰਭੂ ਯੇਸ਼ੂ ਮਸੀਹ ਜੀ ਇਸ ਜਗਤ ਦੇ ਵਿੱਚ ਆਏ ਸਨ, ਉਹ ਵੀ ਕਿਸੇ ਧਨੀ ਮਨੁੱਖ ਦੇ ਬਾਲਕ ਨਹੀਂ ਸਨ। ਉਹ ਕਿਸੇ ਬਹੁਤ ਹੀ ਧਨਵਾਨ ਵਿਰਾਸਤ ਨੂੰ ਲੈ ਕੇ ਪੈਦਾ ਨਹੀਂ ਸੀ ਹੋਏ, ਉਹ ਤਾਂ ਗਰੀਬੀ ਦੇ ਵਿੱਚ ਪੈਦਾ ਹੋਏ ਸਨ। ਉਹ ਜਿਸ ਚਰਨੀ ਦੇ ਵਿੱਚ ਪੈਦਾ ਹੋਏ ਸਨ ਉਹ ਵੀ ਇੱਕ ਉਧਾਰੀ ਲਈ ਹੋਈ ਸੀ। ਉਸ ਨੂੰ ਇੱਕ ਬਹੁਤ ਵੱਡੀ ਭੀੜ ਨੂੰ ਖਵਾਉਣ ਦੇ ਲਈ ਇੱਕ ਛੋਟੇ ਜਿਹੇ ਬਾਲਕ ਤੋਂ ਰੋਟੀਆਂ ਅਤੇ ਮੱਛੀਆਂ ਨੂੰ ਉਧਾਰ ਲੈਣਾ ਪਿਆ ਸੀ ਅਤੇ ਉਹਨਾਂ ਨੇ ਇੱਕ ਉਧਾਰ ਲਈ ਹੋਈ ਕਿਸ਼ਤੀ ਦੇ ਵਿੱਚ ਖੜ ਕੇ ਪ੍ਰਚਾਰ ਕੀਤਾ ਸੀ। ਮੱਤੀ ਦੀ ਅੰਜੀਲ 8 ਅਧਿਆਏ ਉਸ ਦੀ 20 ਆਇਤ ਦੇ ਵਚਨਾਂ ਵਿੱਚ ਉਹਨਾਂ ਨੇ ਇਸ ਤਰ੍ਹਾਂ ਆਖਿਆ ਸੀ, ਅਤੇ ਯੇਸੂ ਨੇ ਉਹਨੂੰ ਆਖਿਆ ਭਈ ਲੂੰਬੜੀਆਂ ਦੇ ਘੁਰਨੇ ਅਤੇ ਆਕਾਸ਼ ਦੇ ਪੰਛੀਆਂ ਦੇ ਆਲਣੇ ਹਨ, ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਨ ਨੂੰ ਥਾਂ ਨਹੀਂ। ਉਸ ਨੂੰ ਇੱਕ ਸੱਚਾਈ ਦਾ ਦ੍ਰਿਸ਼ਟਾਂਤ ਦੇਣ ਦੇ ਲਈ ਕਿਸੇ ਕੋਲੋਂ ਇੱਕ ਸਿੱਕਾ ਉਧਾਰਾ ਲੈਣਾ ਪਿਆ ਸੀ। ਯਰੂਸ਼ਲਮ ਦੇ ਅੰਦਰ ਸ਼ਾਹੀ ਤੌਰ 'ਤੇ ਦਾਖਲਾ ਹੋਣ ਦੇ ਲਈ ਉਸ ਨੂੰ ਇੱਕ ਗਧੀ ਦੇ ਬੱਚੇ ਨੂੰ ਉਧਾਰ ਲੈਣਾ ਪਿਆ ਸੀ। ਆਖਰੀ ਫਸਾ ਦੇ ਆਪਣੇ ਚੇਲਿਆਂ ਦੇ ਨਾਲ ਖਾਣ ਦੇ ਲਈ ਉਸ ਨੂੰ ਇੱਕ ਕਮਰਾ ਉਧਾਰ ਲੈਣਾ ਪਿਆ ਸੀ। ਉਹ ਇੱਕ ਉਧਾਰ ਲਈ ਸਲੀਬ ਦੇ ਉੱਤੇ ਮੋਏ ਸਨ। ਇਹ ਜੋ ਸਲੀਬ ਸੀ ਇਹ ਬਰਬਾਸ ਦੀ ਹੈ ਸੀ, ਇਹ ਉਸਦੀ ਆਪਣੀ ਨਹੀਂ ਸੀ। ਉਹਨਾਂ ਨੇ ਉਸਨੂੰ ਇੱਕ ਉਧਾਰ ਲਈ ਹੋਈ ਕਬਰ ਦੇ ਵਿੱਚ ਰੱਖਿਆ ਸੀ। ਇਹ ਕਬਰ ਤਾਂ ਅਰਮਤਿਆ ਦੇ ਜੋਸਫ ਦੀ ਹੈ ਸੀ। ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹ ਰਿਹਾ ਸੀ ਤਦ ਮੈਨੂੰ ਇੱਕ ਪ੍ਰਚਾਰਕ ਦੀ ਯਾਦ ਹੈ ਜੋ ਕਿ ਗਰੀਬੀ ਦੀਆਂ ਵਰਕਤਾਂ ਦੇ ਬਾਰੇ ਜ਼ਿਕਰ ਕਰਦਾ ਸੀ। ਮੈਂ ਤਾਂ ਇੱਕ ਗਰੀਬ ਪਰਿਵਾਰ ਦੇ ਵਿੱਚ ਇੱਕ ਗਰੀਬ ਬੱਚੇ ਦੇ ਵਜੋਂ ਪਾਲਿਆ ਪੋਸਿਆ ਗਿਆ ਸੀ। ਮੈਂ ਉਧਾਰ ਲਏ ਹੋਏ ਪੈਸੇ ਦੇ ਦੁਆਰਾ ਪੜ੍ਹਾਈ ਕਰਦਾ ਸੀ ਅਤੇ ਮੈਂ ਪੂਰਾ ਸਮਾਂ ਕੰਮ ਦੇ ਵਿੱਚ ਲਗਾਇਆ ਕਰਦਾ ਸੀ। ਉਹ ਮਨੁੱਖ ਹਰ ਰੋਜ਼ ਸਵੇਰੇ ਉਸ ਪ੍ਰਾਰਥਨਾ ਭਵਨ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਆਉਂਦਾ ਅਤੇ ਮੈਨੂੰ ਦੱਸਿਆ ਗਿਆ ਸੀ ਕਿ ਉਹ ਉਹਨਾਂ ਦਿਨਾਂ ਦੇ ਵਿੱਚ ਕਾਫ਼ੀ ਵੱਡੀ ਰਕਮ ਤਨਖਾਹ ਦੇ ਵਜੋਂ ਲਿਆਉਂਦਾ ਸੀ। ਅਤੇ ਕੀ ਆਪ ਜਾਣਦੇ ਹੋ, ਉਹ ਜੋ ਪ੍ਰਚਾਰਕ ਮੇਰੇ ਲਈ ਪ੍ਰਚਾਰ ਕਰਦਾ ਸੀ ਉਸਦਾ ਮੇਰੇ ਉੱਤੇ ਕੋਈ ਵੀ ਮਾਇਨੇ ਨਹੀਂ ਸੀ। ਉਹ ਤਾਂ ਗਰੀਬੀ ਦੀਆਂ ਅਸੀਸਾਂ ਦਾ ਜ਼ਿਕਰ ਕਰਿਆ ਕਰਦਾ ਸੀ। ਮੈਨੂੰ ਇਸ ਬਾਰੇ ਪਤਾ ਲੱਗਾ ਸੀ ਅਤੇ ਮੈਂ ਇਸ ਬਾਰੇ ਜਾਣ ਲਿਆ ਸੀ ਕਿਉਂਕਿ ਮੈਂ ਤਾਂ ਖੁਦ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ ਅਤੇ ਮੈਂ ਕੋਈ ਇਸ ਤੋਂ ਜ਼ਿਆਦਾ ਦੂਰ ਨਹੀਂ ਸੀ ਅਤੇ ਮੈਂ ਇਹ ਜਾਣਦਾ ਸੀ ਕਿ ਗਰੀਬੀ ਦੇ ਵਿੱਚ ਕੋਈ ਵੀ ਅਸੀਸ ਨਹੀਂ ਹੈ। ਜੋ ਗਰੀਬੀ ਹੈ ਇਹ ਤਾਂ ਇੱਕ ਸ਼ਰਾਬ ਹੈ ਅਤੇ ਉਸ ਸ਼ਰਾਬ ਦਾ ਇੱਕ ਹਿੱਸਾ ਜਿਸ ਨੂੰ ਕਿ ਮਸੀਹ ਨੇ ਖੁਦ ਚੁੱਕਿਆ ਸੀ ਉਹ ਵੀ ਗਰੀਬੀ ਹੀ ਸੀ। ਜੋ ਅਮੀਰੀ ਹੈ ਇਹ ਵੀ ਇੱਕ ਸ਼ਰਾਬ ਹੋ ਸਕਦਾ ਹੈ, ਜਿਵੇਂ ਕਿ ਯਾਕੂਬ ਇਸ ਪੱਤਰੀ ਦੇ ਵਿੱਚ ਅੱਗੇ ਸਾਨੂੰ ਦਿਖਾਵੇਗਾ। ਪੌਲਸ ਨੇ ਪਹਿਲੀ ਤਿਮੋਥੀ ਉਸਦੀ ਪੱਤਰੀ 6 ਅਧਿਆਇ ਉਸਦੀ 10 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ, ਕਿਉਂ ਜੋ ਮਾਇਆ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹਨੂੰ ਲੋਚਦਿਆਂ ਨੇਚਾ ਦੇ ਰਾਹੋਂ ਘੁੱਖ ਗਏ ਅਤੇ ਆਪਣੇ ਆਪ ਨੂੰ ਅਨੇਕ ਗਵਾਂ ਦਿਆਂ ਤੀਰਾਂ ਨਾਲ ਵਿੰਨਿਆ ਹੈ। ਪੌਲਸ ਅਤੇ ਯਾਕੂਬ ਸੱਚਮੁੱਚ ਇਸ ਬਾਰੇ ਆਪਸ ਵਿੱਚ ਸਹਿਮਤ ਸਨ। ਆਪ ਆਪਣਾ ਪੈਸਾ ਗਲਤ ਚੀਜ਼ਾਂ ਦੇ ਉੱਤੇ ਖਰਚ ਕਰ ਸਕਦੇ ਹੋ, ਆਪ ਆਪਣਾ ਪੈਸਾ ਕਿਸੇ ਗਲਤ ਬੈਂਕ ਦੇ ਵਿੱਚ ਰੱਖ ਸਕਦੇ ਹੋ। ਮੱਤੀ 6 ਅਧਿਆਏ 19 ਆਦਿ ਦੇ ਵਚਨ ਇਸ ਤਰ੍ਹਾਂ ਹਨ, ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਔਰ ਜਿੱਥੇ ਚੋਰ ਸੰਨ ਮਾਰਦੇ ਅਤੇ ਚੁਰਾਉਂਦੇ ਹਨ। ਸਾਰੇ ਬੈਂਕ ਸਾਨੂੰ ਇਹੀ ਦੱਸਦੇ ਹਨ ਕਿ ਅਸੀਂ ਆਪਣਾ ਪੈਸਾ ਕਿੱਥੇ ਰੱਖੀਏ। ਪਰਮੇਸ਼ੁਰ ਆਖਦਾ ਹੈ ਕਿ ਮੇਰਾ ਇੱਕ ਬੈਂਕ ਹੈ ਅਤੇ ਮੈਂ ਉੱਥੇ ਆਪਦੇ ਸਾਰੇ ਪੈਸੇ ਨੂੰ ਸੰਭਾਲ ਕੇ ਰੱਖ ਸਕਦਾ ਹਾਂ। ਯਾਕੂਬ ਸੱਚਮੁੱਚ ਧਨਵਾਨਾਂ ਲਈ ਬਹੁਤ ਹੀ ਕਠੋਰ ਸ਼ਬਦ ਆਖ ਰਿਹਾ ਹੈ, ਜਿਵੇਂ ਕਿ ਅਸੀਂ 5 ਅਧਿਆਏ ਵਿੱਚ ਅੱਗੇ ਵੇਖਾਂਗੇ। ਕਹਾਵਤਾਂ ਦੀ ਪੁਸਤਕ 30 ਅਧਿਆਏ ਉਸਦੀ 8 ਆਇਤ ਦੇ ਵਚਨ ਜੋ ਹਨ ਉਹ ਹਰ ਇੱਕ ਮਸੀਹੀ ਦਾ ਫਲਸਫਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਲਿਖਿਆ ਹੈ ਕਿ ਮੈਨੂੰ ਨਾ ਤਾਂ ਗਰੀਬ ਅਤੇ ਨਾ ਹੀ ਅਮੀਰ ਹੋਣ ਦੇ, ਇਸ ਗਰੀਬੀ ਦੀ ਸਮੱਸਿਆ ਦੇ ਲਈ ਪਰਮੇਸ਼ੁਰ ਦੇ ਵੱਲੋਂ ਦਿੱਤਾ ਜਾਣ ਵਾਲਾ ਹੱਲ ਕੀ ਹੈ। ਇਹ ਤਾਂ ਗਰੀਬਾਂ ਦੀ ਮਦਦ ਕਰਨ ਦੇ ਲਈ ਅਮੀਰਾਂ ਦੇ ਪੈਸਿਆਂ ਨੂੰ ਲੁੱਟਣਾ ਨਹੀਂ ਹੈ, ਅਤੇ ਇਹ ਕੋਈ ਸੁਸਤ ਅਤੇ ਇੱਧਰ ਉੱਧਰ ਘੁੰਮਣ ਵਾਲਿਆਂ ਦੇ ਬਦਮਾਸ਼ ਅਤੇ ਆਲਸੀ ਲੋਕਾਂ ਦੀ ਮਦਦ ਕਰਨਾ ਨਹੀਂ ਹੈ। ਦੂਸਰੇ ਪਾਸੇ ਪਰਮੇਸ਼ੁਰ ਕਦੇ ਵੀ ਲੋਕਾਂ ਦੇ ਸਵੈਮਾਣ ਅਤੇ ਆਤਮ ਸਤਿਕਾਰ ਨੂੰ ਕਦੇ ਵੀ ਖਤਮ ਨਹੀਂ ਕਰੇਗਾ, ਅਤੇ ਉਹ ਗਰੀਬਾਂ ਦੇ ਆਦਰ ਨੂੰ ਵੀ ਨਾਸ਼ ਨਹੀਂ ਹੋਣ ਦੇਵੇਗਾ। ਉਹਨਾਂ ਨੂੰ ਉਹ ਜੋ ਲੋਕਾਂ ਦੀ ਦਇਆ ਦੇ ਦੁਆਰਾ ਦਿੱਤੇ ਜਾਣ ਵਾਲੇ ਪੈਸਿਆਂ ਦੇ ਦੁਆਰਾ ਜਦੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ, ਤਦ ਪਰਮੇਸ਼ੁਰ ਇਸ ਸਭ ਨੂੰ ਹੀ ਬਰਕਰਾਰ ਰੱਖਣਾ ਚਾਹੁੰਦਾ ਹੈ। ਪਰਮੇਸ਼ੁਰ ਦੇ ਦੁਆਰਾ ਜੋ ਗਰੀਬੀ ਦੇ ਵਿਰੁੱਧ ਯੁੱਧ ਛੇੜਿਆ ਗਿਆ ਹੈ ਅਤੇ ਅਮੀਰੀ ਦੇ ਵਿਰੁੱਧ ਇਸ ਦਾ ਸੰਬੰਧ ਸਿਰ ਦੇ ਨਾਲ ਜਾਂ ਦਿਮਾਗ ਦੇ ਨਾਲ ਨਹੀਂ ਹੈ, ਪਰ ਇਸ ਦਾ ਸੰਬੰਧ ਤਾਂ ਦਿਲ ਦੇ ਨਾਲ ਹੈ। ਇਹ ਤਾਂ ਸ਼੍ਰੇਣੀ ਜਾਂ ਜਾਤ ਦੇ ਵਿਰੁੱਧ ਯੁੱਧ ਨਹੀਂ ਹੈ। ਯਾਕੂਬ ਇੱਥੇ ਉਹਨਾਂ ਮਤਭੇਦਾਂ ਅਤੇ ਭਿੰਨਤਾਵਾਂ ਅਤੇ ਵੰਡਾਂ ਦਾ ਜ਼ਿਕਰ ਕਰ ਰਿਹਾ ਜੋ ਕਿ ਵਿਸ਼ਵਾਸੀਆਂ ਦੇ ਵਿੱਚ ਪਾਈਆਂ ਜਾਂਦੀਆਂ ਹਨ, ਜਿਸ ਦਾ ਕਾਰਨ ਪੈਸਾ ਹੁੰਦਾ ਹੈ। ਦੋ ਅਧਿਆਏ ਦੀ ਪਹਿਲੀ ਆਇਤ ਦੇ ਵਚਨ ਹਨ, ਹੇ ਮੇਰੇ ਭਰਾਵੋ, ਸਾਡੇ ਪ੍ਰਤਾਪਵਾਨ ਪ੍ਰਭੂ ਯੇਸ਼ੂ ਮਸੀਹ ਦੀ ਨੇਚਾ ਨੂੰ ਕਿਸੇ ਦੇ ਪੱਖਪਾਤ ਨਾਲ ਨਾ ਰੱਖੋ। ਇੱਥੇ ਆਖਿਆ ਗਿਆ ਹੈ ਕਿ ਪ੍ਰਭੂ ਯੇਸ਼ੂ ਮਸੀਹ ਜੀ ਦੀ ਨੇਚਾ ਨੂੰ ਕਿਸੇ ਦੇ ਪੱਖਪਾਤ ਨਾਲ ਨਾ ਰੱਖੋ। ਇਸ ਦਾ ਅਰਥ ਹੁੰਦਾ ਹੈ ਕਿ ਪ੍ਰਭੂ ਯੇਸ਼ੂ ਮਸੀਹ ਉੱਤੇ ਨੇਚਾ ਨੂੰ ਨਾ ਪਕੜੀ ਰੱਖੋ। ਗੌਰ ਕਰੋ ਕਿ ਯਾਕੂਬ ਇੱਥੇ ਸਰੀਰ ਦੇ ਅਨੁਸਾਰ ਇੱਕ ਮਤਰਿਆ ਭਾਈ ਹੈ, ਪਰ ਉਹ ਇੱਥੇ ਪ੍ਰਭੂ ਜੀ ਦਾ ਪੂਰਾ ਨਾਮ ਲੈਂਦਾ ਹੈ। ਉਹ ਆਖਦਾ ਹੈ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ, ਸਾਡੇ ਪ੍ਰਤਾਪਵਾਨ ਪ੍ਰਭੂ ਯੇਸ਼ੂ ਮਸੀਹ, ਅਤੇ ਉਹ ਉਸ ਨੂੰ ਪ੍ਰਤਾਪਵਾਨ ਪ੍ਰਭੂ ਕਰਕੇ ਆਖਦਾ ਹੈ। ਇਹ ਤਾਂ ਇੱਥੇ ਪ੍ਰਭੂ ਯੇਸ਼ੂ ਮਸੀਹ ਦੇ ਈਸ਼ਵਰਤਵ ਦੇ ਬਾਰੇ ਇੱਕ ਬਹੁਤ ਹੀ ਮਜ਼ਬੂਤ ਉਸ ਦੇ ਬਾਰੇ ਬਿਆਨ ਹੈ। ਮੈਂ ਨਹੀਂ ਜਾਣਦਾ ਕਿ ਯਾਕੂਬ, ਜੋ ਕਿ ਪ੍ਰਭੂ ਯੇਸ਼ੂ ਮਸੀਹ ਜੀ ਦਾ ਛੋਟਾ ਭਰਾ ਸੀ, ਜਿਸ ਤਰ੍ਹਾਂ ਉਸਨੇ ਮਸੀਹ ਦੇ ਈਸ਼ਰਤਵ ਦੇ ਬਾਰੇ ਜਿੰਨਾ ਚੰਗਾ ਉਹ ਸਾਨੂੰ ਦੱਸਦਾ ਸੀ, ਉਸ ਨਾਲੋਂ ਵੱਧ ਕੇ ਹੋਰ ਕੋਈ ਹੋਵੇ, ਕਿਉਂਕਿ ਉਹ ਉਸੇ ਘਰ ਦੇ ਵਿੱਚ ਪਾਲਿਆ ਪੋਸਿਆ ਗਿਆ ਸੀ, ਅਤੇ ਸਾਡੇ ਵਿੱਚੋਂ ਹਰ ਇੱਕ ਮਨੁੱਖ ਇੰਨੀ ਚੰਗੀ ਤਰ੍ਹਾਂ ਉਸਦੀ ਈਸ਼ਵਰਤਵ ਦੀ ਸੱਚਾਈ ਦਾ ਬਿਆਨ ਨਹੀਂ ਕਰ ਸਕਦਾ। ਇਸ ਕਰਕੇ ਮੈਂ ਵੀ ਯਾਕੂਬ ਦੇ ਨਾਲ ਮਿਲ ਕੇ ਇਸੇ ਤਰ੍ਹਾਂ ਆਖਦਾ ਹਾਂ, ਜੇਕਰ ਆਪ ਇਸ ਨੂੰ ਪਸੰਦ ਕਰੋ ਤਾਂ ਉਹ ਪ੍ਰਤਾਪਵਾਨ ਪ੍ਰਭੂ ਯੇਸ਼ੂ ਮਸੀਹ ਹੈ। ਇੱਥੇ ਯਾਕੂਬ ਜੋ ਕੁਝ ਸਾਨੂੰ ਆਖ ਰਿਹਾ ਹੈ, ਇਹ ਤਾਂ ਮਸੀਹ ਵਿੱਚ ਉਸਦੇ ਵਿਸ਼ਵਾਸ ਦਾ ਦਾਅਵਾ ਨਹੀਂ ਹੈ, ਅਤੇ ਠੀਕ ਇਸ ਦੇ ਨਾਲ ਨਾਲ ਨਾ ਹੀ ਕੋਈ ਆਪਣੇ ਆਤਮਿਕ ਘਮੰਡ ਦੀ ਗੱਲ ਹੈ। ਸਾਰੇ ਵਿਸ਼ਵਾਸੀ ਹੀ ਹਨ ਜੋ ਕਿ ਉਹ ਮਸੀਹ ਦੀ ਦੇਹ ਦੇ ਵਿੱਚ ਭਾਈ ਭਾਈ ਹਨ। ਉਹਨਾਂ ਦਾ ਮਿਸ਼ਨ ਕੋਈ ਵੀ ਕਿਉਂ ਨਾ ਹੋਵੇ, ਵਿਸ਼ਵਾਸੀਆਂ ਦੀ ਸੰਗਤ, ਉਹਨਾਂ ਦੀ ਦੋਸਤੀ ਜੋ ਹੈ, ਉਹਨਾਂ ਦੇ ਉੱਤੇ ਇੱਕੋ ਹੀ ਇਹ ਲਿਖ ਕੇ ਲਗਾਇਆ ਹੋਣਾ ਚਾਹੀਦਾ ਹੈ ਕਿ ਯਾਕੂਬ ਜੋ ਹੈ ਵਿਸ਼ਵਾਸੀਆਂ ਦੀ ਸਾਰੇ ਸਮਾਜ ਦੇ ਵਿੱਚ ਮਦਦ ਕਰ ਰਿਹਾ ਹੈ, ਜਿਸ ਵਿੱਚ ਗਰੀਬ, ਅਮੀਰ, ਆਮ ਲੋਕ, ਉੱਚ ਜਾਤੀ ਦੇ, ਛੋਟੀ ਜਾਤੀ ਦੇ, ਆਜ਼ਾਦ, ਗੁਲਾਮ, ਯਹੂਦੀ, ਗੈਰ ਯਹੂਦੀ, ਯੂਨਾਨੀ, ਇਸਤਰੀ ਅਤੇ ਔਰਤ, ਮਨੁੱਖ ਸਭ ਸ਼ਾਮਲ ਹਨ। ਇਸਤਰੀ ਅਤੇ ਮਨੁੱਖ, ਬੱਚੇ ਉਸ ਵਿੱਚ ਸਾਰੇ ਹੀ ਸ਼ਾਮਲ ਹਨ। ਜਦੋਂ ਉਹ ਮਸੀਹ ਦੀ ਦੇਹ ਦੇ ਵਿੱਚ ਹਨ, ਤਦ ਉਹ ਸਾਰੇ ਇੱਕ ਹੀ ਹਨ। ਮਸੀਹ ਦੇ ਵਿਸ਼ਵਾਸੀਆਂ ਦੀ ਦੇਹ ਦੇ ਅੰਦਰ ਇੱਕ ਭਰਾਤਰੀਤਵ ਨੂੰ ਪਾਇਆ ਜਾਂਦਾ ਹੈ, ਅਤੇ ਪ੍ਰਭੂ ਯੇਸ਼ੂ ਮਸੀਹ ਹੀ ਇਸ ਨੂੰ ਜੋੜਨ ਵਾਲਾ ਹੈ। ਦੋਸਤੀ ਅਤੇ ਸੰਗਤ ਵਿਸ਼ਵਾਸੀਆਂ ਦੇ ਲਈ ਇੱਕ ਜੋ ਹੈ ਉਹ ਬਹੁਤ ਹੀ ਨਜ਼ਦੀਕੀ ਰਿਸ਼ਤਾ ਪਾਇਆ ਜਾਂਦਾ ਹੈ। ਯਾਕੂਬ ਇੱਥੇ ਆਖਦਾ ਹੈ ਕਿ ਮਸੀਹ ਦੀ ਨੇਚਾ ਨੂੰ ਕਿਸੇ ਦੇ ਪੱਖਪਾਤ ਦੇ ਨਾਲ ਨਾ ਰੱਖੋ। ਜੇਕਰ ਆਪ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਜੁੜੇ ਹੋਏ ਅਤੇ ਇੱਕ ਹੋਰ ਮਨੁੱਖ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਜੁੜਿਆ ਹੋਇਆ ਹੈ, ਤਦ ਉਹ ਆਪ ਦਾ ਭਰਾ ਹੈ। ਇਸੇ ਤਰ੍ਹਾਂ ਜੇਕਰ ਇੱਕ ਪਾਪੀ ਆਪ ਦੀ ਸੰਗਤ ਦੇ ਵਿੱਚ ਆਉਂਦਾ ਹੈ ਅਤੇ ਕਿਸੇ ਲਿਹਾਜ਼ ਦੇ ਨਾਲ, ਤਦ ਆਪ ਉਸ ਦੇ ਨਾਲ ਜੁੜਦੇ ਹੋ, ਸੰਪਰਕ ਬਣਾਉਂਦੇ ਹੋ। ਯਾਦ ਰੱਖੋ ਕਿ ਉਹੀ ਇੱਕ ਇਹੋ ਜਿਹਾ ਮਨੁੱਖੀ ਪ੍ਰਾਣੀ ਹੈ ਜਿਸ ਦੇ ਲਈ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਪਣੀ ਜਾਨ ਦਿੱਤੀ ਸੀ। ਉਹ ਸਲੀਬ ਦੇ ਠੀਕ ਵਿਚਕਾਰ ਖੜ੍ਹਾ ਹੈ, ਠੀਕ ਜਿਸ ਤਰ੍ਹਾਂ ਆਪ ਵੀ ਸਲੀਬ ਦੇ ਹੇਠਾਂ ਖੜ੍ਹੇ ਹੋ। ਪੁਰਾਣੇ ਨੇਮ ਵਿੱਚ ਇਸਰਾਇਲ ਨੂੰ ਇਹ ਸਿਖਾਇਆ ਗਿਆ ਸੀ ਕਿ ਉਹ ਅਮੀਰਾਂ ਅਤੇ ਗਰੀਬਾਂ ਦੇ ਵਿੱਚ ਪੱਖਪਾਤ ਨਾ ਕਰਨ। ਪਰਮੇਸ਼ੁਰ ਨੇ ਮੂਸਾ ਦੀ ਵਿਵਸਥਾ ਵਿੱਚ ਹਦਾਇਤਾਂ ਦਿੱਤੀਆਂ ਅਤੇ ਲੇਵੀਆਂ ਦੀ ਪੁਸਤਕ 19 ਅਧਿਆਇ ਉਸਦੀ 15 ਦੇ ਵਚਨਾਂ ਦੇ ਵਿੱਚ ਇਸ ਤਰ੍ਹਾਂ ਆਖਿਆ ਸੀ, ਤੁਸਾਂ ਨਿਆਂ ਵਿੱਚ ਕੋਈ ਅਨਿਆਂ ਨਾ ਕਰਨਾ, ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ਼ ਰੱਖੀਂ, ਪਰ ਸੱਚਾਈ ਨਾਲ ਤੂੰ ਆਪਣੇ ਗੁਆਂਢੀ ਦਾ ਨਿਆਂ ਕਰੀਂ। ਸ਼ਮਾਉਨ ਪਾਤਰਸ ਨੇ ਇਸੇ ਸਬਕ ਨੂੰ ਜਾਤਾਂ ਵਿਖੇ ਸਿੱਖਿਆ ਸੀ, ਜਦੋਂ ਕਿ ਪਰਮੇਸ਼ਰ ਨੇ ਸ਼ੁੱਧ ਪ੍ਰਾਣੀਆਂ ਦੇ ਦੁਆਰਾ ਭਰੀ ਹੋਈ ਇੱਕ ਚਾਦਰ ਨੂੰ ਅਸਮਾਨ ਤੋਂ ਹੇਠਾਂ ਭੇਜਿਆ ਸੀ ਅਤੇ ਉਸ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਉਹਨਾਂ ਨੂੰ ਖਾਵੇ। ਪਾਤਰਸ ਨੇ ਵੀ ਇਸ ਅਨੁਭਵ ਨੂੰ ਹਾਸਲ ਕੀਤਾ ਸੀ ਜਦੋਂ ਉਹ ਰਸੂਲਾਂ ਦੇ ਕਰਤੱਬ 10 ਅਧਿਆਇ ਉਸ ਦੀ 34 ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਦਾ ਹੈ, ਤਦ ਪਾਤਰਸ ਨੇ ਮੂੰਹ ਖੋਲ੍ਹ ਕੇ ਆਖਿਆ, ਮੈਂ ਸੱਚਮੁੱਚ ਜਾਣ ਲਿਆ ਜੋ ਪਰਮੇਸ਼ਰ ਕਿਸੇ ਦਾ ਪੱਖ ਨਹੀਂ ਕਰਦਾ। ਯਾਕੂਬ ਇਸ ਗੱਲ ਦੇ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਉਦਾਹਰਣ ਸਾਨੂੰ ਦਿੰਦਾ ਹੈ। ਇੱਥੇ 2 ਆਇਤ ਦੇ ਵਚਨ ਇਸ ਤਰ੍ਹਾਂ ਹਨ, 2 ਆਇਤ ਦੇ ਵਚਨਾਂ ਵਿੱਚ ਇੱਥੇ ਜਿਸ ਸਮਾਜ ਦਾ ਜ਼ਿਕਰ ਕੀਤਾ ਗਿਆ ਉਸ ਤੋਂ ਭਾਵ ਯਹੂਦੀਆਂ ਦੇ ਪ੍ਰਾਰਥਨਾ ਭਵਨ ਤੋਂ ਹੁੰਦਾ। ਇਸ ਤਰ੍ਹਾਂ ਜਾਪਦਾ ਹੈ ਕਿ ਜੋ ਯਹੂਦੀ ਮਸੀਹੀ ਸਨ ਉਹ ਉਹਨਾਂ ਦੇ ਪ੍ਰਾਰਥਨਾ ਭਵਨ ਨੂੰ ਸਾਇਨਾਗੋਗ ਜਾਂ ਪ੍ਰਾਰਥਨਾ ਭਵਨ ਆਖਦੇ ਸਨ। ਉਹਨਾਂ ਨੇ ਕੋਈ ਭਿੰਨ ਜਾਂ ਅਲੱਗ ਭਵਨ ਇਸ ਪ੍ਰਾਰਥਨਾ ਦੇ ਲਈ ਨਹੀਂ ਸੀ ਉਸਾਰੇ। ਕਾਫ਼ੀ ਸਮੇਂ ਤੱਕ ਤਾਂ ਉਹ ਨਿੱਜੀ ਘਰਾਂ ਦੇ ਵਿੱਚ ਜੁੜਦੇ ਰਹੇ ਸਨ ਅਤੇ ਕਈ ਵਾਰ ਉਹ ਕਿਸੇ ਪ੍ਰਾਰਥਨਾ ਘਰ ਨੂੰ ਕਿਰਾਏ 'ਤੇ ਲੈ ਲੈਂਦੇ ਸਨ, ਕਿਉਂਕਿ ਜੋ ਯਹੂਦੀ ਲੋਕ ਸਨ ਉਹ ਤਾਂ ਸ਼ਨੀਵਾਰ ਨੂੰ ਇਕੱਠੇ ਹੁੰਦੇ ਸਨ, ਜਦੋਂ ਕਿ ਜੋ ਯਹੂਦੀ ਮਸੀਹੀ ਲੋਕ ਸਨ ਉਹ ਐਤਵਾਰ ਨੂੰ ਇਕੱਠੇ ਹੋਇਆ ਕਰਦੇ ਸਨ। ਇਸ ਕਰਕੇ ਉਹਨਾਂ ਦੇ ਲਈ ਇਸ ਤਰ੍ਹਾਂ ਕਰਨਾ ਕੋਈ ਮੁਸ਼ਕਲ ਨਹੀਂ ਸੀ। ਪਰ ਇੱਥੇ ਜਿਸ ਗੱਲ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਇੱਥੇ ਆਖਿਆ ਗਿਆ ਹੈ ਕਿ ਇੱਕ ਮਨੁੱਖ ਸੋਨੇ ਦੀ ਅੰਗੂਠੀ ਪਹਿਨੇ ਹੋਇਆ ਆ। ਇਸ ਦਾ ਅਰਥ ਇਹ ਨਹੀਂ ਕਿ ਉਸਨੇ ਇੱਕੋ ਹੀ ਸੋਨੇ ਦੀ ਅੰਗੂਠੀ ਨਹੀਂ ਪਾਈ ਹੋਈ ਸੀ, ਪਰ ਉਸਦੀਆਂ ਸਾਰੀਆਂ ਉਂਗਲੀਆਂ ਇਸ ਤਰ੍ਹਾਂ ਦੇ ਨਾਲ ਭਰੀਆਂ ਹੋਈਆਂ ਸਨ। ਉਹ ਤਾਂ ਆਪਣੇ ਧਨ ਦਾ ਪ੍ਰਗਟਾਵਾ ਕਰ ਰਿਹਾ ਸੀ। ਉਸਦੇ ਕੋਲ ਬਹੁਤ ਚੰਗੇ ਕੱਪੜੇ ਸਨ, ਭੜਕਾਊ ਕੱਪੜੇ ਜਿਨ੍ਹਾਂ ਨੂੰ ਆਖਿਆ ਗਿਆ ਹੈ, ਅਤੇ ਇਹ ਇੱਕ ਗਰੀਬ ਮਨੁੱਖ ਦੇ ਕੱਪੜਿਆਂ ਦੇ ਨਾਲੋਂ ਭਿੰਨ ਸਨ। ਅਸੀਂ ਦੇਖਦੇ ਹਾਂ ਕਿ ਕਲੀਸੀਆ ਦੇ ਵਿੱਚ ਕੁਝ ਲੋਕ ਕੱਪੜੇ ਦਿਖਾਉਣ ਜਾਂਦੇ ਹਨ ਅਤੇ ਕੁਝ ਲੋਕ ਆਪਣੇ ਤੋਂ ਦੂਸਰਿਆਂ ਦੇ ਕੱਪੜਿਆਂ ਨੂੰ ਵੇਖਣ ਜਾਂਦੇ ਹਨ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਕਲੀਸੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਕੱਪੜੇ ਪਹਿਣ ਕੇ ਆਉਂਦੇ ਹਨ। ਇਸ ਬਾਰੇ ਅਸੀਂ ਹੋਰ ਵਿਚਾਰ ਕਰਨਾ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਆਸੀਸ ਦੇਵੇ। ਇਸ ਤੋਂ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜਨਾ ਨਾ ਭੁੱਲਣਾ। ਜੈ ਮਸੀਹ ਦੀ।
ਸ਼੍ਰੋਤਾਓ, ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ, ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9996299931, 9996299931।
ਅਤੇ ਸ਼੍ਰੋਤਾਓ, ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ punjabi.ttb@twr.in। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ, ਪ੍ਰਭੂ ਆਪ ਜੀ ਨੂੰ ਬਰਕਤ ਦੇ।
ਸੁਣ ਲਵੋ ਸਾਚੀ ਬਾਣੀ।